ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਸੇਮ ਸੈਕਸ ਮੈਰਿਜ ਦਾ ਮੁੱਦਾ ਚੱਲਦਾ ਆਇਆ ਹੈ। ਕਈ ਸਰਕਾਰਾਂ ਨੇ ਇਸ ਪ੍ਰਸਤਾਵ ਨੂੰ ਠੁਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਨੂੰ ਕਾਨੂੰਨੀ ਬਣਾਇਆ ਜਾਵੇ। ਜਦੋਂ ਲਿਬਰਲ ਦੀ ਸਰਕਾਰ ਆਈ ਤਾਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਜੇ ਉਹ ਸਰਕਾਰ ਵਿੱਚ ਆਉਂਦੇ ਹਨ ਤਾਂ ਉਹ ਪਲੇਬਿਸਾਈਟ ਕਰਵਾਉਣਗੇ, ਅਤੇ ਇਸ ਵੇਲੇ ਹੁਣ ਲਿਬਰਲ ਸਰਕਾਰ ਜੋ ਹੈ ਉਹ ਪੋਸਟਲ ਵੋਟਸ ਰਾਹੀਂ ਪੂਰੇ ਦੇਸ਼ ਦੇ ਵਿਚਾਰ ਜਾਣਨਾ ਚਾਹੁੰਦੀ ਹੈ ਕਿ ਕੀ ਸੇਮ ਸੈਕਸ ਮੈਰਿਜ ਨੂੰ ਕਾਨੂੰਨੀ ਬਣਾਇਆ ਜਾ ਸਕੇ ਜਾਂ ਨਹੀਂ। ਪਰ ਇਹ ਜੋ ਪਲੇਬਿਸਾਈਟ ਹੈ ਇਹ ਵੋਲੰਟਰੀ ਹੈ, ਸਵੈ ਇੱਛੁਕ ਹੈ, ਸਾਰਿਆਂ ਲਈ ਇਹਦੇ ਵਿੱਚ ਹਿੱਸਾ ਲੈਣਾ ਜ਼ਰੂਰੀ ਨਹੀਂ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਮੁੱਦੇ 'ਤੇ ਤੁਹਾਨੂੰ ਇੱਕ ਲੜੀਵਾਰ ਸੁਣਾਉਣ ਜਾ ਰਹੇ ਹਾਂ, ਜਿਸ ਵਿੱਚ ਅਸੀਂ ਯੈਸ ਅਤੇ ਨੋ ਕੈਂਪੇਨ ਜਾਂ ਦੋਵੇਂ ਪੱਖਾਂ ਦੇ ਜੋ ਵਿਚਾਰ ਨੇ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ, ਅਤੇ ਨਾਲ ਹੀ ਕਾਨੂੰਨੀ ਮਾਹਰਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਮੁੱਦਾ ਪਾਰਲੀਮੈਂਟ ਦੇ ਵਿੱਚ, ਸੰਸਦ ਦੇ ਵਿੱਚ ਕਿਉਂ ਨਹੀਂ ਸੁਝਾਇਆ ਗਿਆ, ਪਲੇਬਿਸਾਈਟ ਦੇ ਕੀ ਨਤੀਜੇ ਨਿਕਲ ਸਕਦੇ ਹਨ, ਅਤੇ ਕੀ ਇਹ ਵਾਕਈ ਹੀ ਜ਼ਰੂਰੀ ਹੈ ਕਿ ਸੇਮ ਸੈਕਸ ਮੈਰਿਜ ਨੂੰ ਕਾਨੂੰਨੀ ਬਣਾਇਆ ਜਾ ਸਕੇ ਜਾਂ ਨਹੀਂ। ਇਸ ਤਰ੍ਹਾਂ ਦੇ ਕਾਫੀ ਜੋ ਮੁੱਦੇ ਹਨ ਇਹ ਲੜੀਵਾਰ ਦੇ ਵਿੱਚ ਡਿਸਕਸ ਕੀਤੇ ਜਾਣਗੇ, ਇਹਨਾਂ ਉੱਤੇ ਬਹਿਸ ਕੀਤੀ ਜਾਵੇਗੀ। ਸੋ ਇਸ ਲੜੀਵਾਰ ਦੀ ਅੱਜ ਅਸੀਂ ਸ਼ੁਰੂਆਤ ਕਰਨ ਲੱਗੇ ਹਾਂ ਸੈਮ ਗੁਰਾਇਆ ਜੀ ਨਾਲ ਗੱਲਬਾਤ ਰਾਹੀਂ। ਸੈਮ, ਬੜਾ ਹੀ ਨਿੱਘਾ ਸਵਾਗਤ ਹੈ ਜੀ SBS ਪੰਜਾਬੀ ਦੇ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਪ੍ਰੀਤੀ, ਸਤਿ ਸ੍ਰੀ ਅਕਾਲ ਸਾਰਿਆਂ ਲੋਕਾਂ ਨੂੰ ਜਿਹੜੇ ਸੁਣਦੇ ਪਏ ਨੇ।
ਸੈਮ, ਤੁਸੀਂ ਇੱਕ ਸੇਮ ਸੈਕਸ ਮੈਰਿਜ ਦੇ ਵਿੱਚ ਹੋ ਇਸ ਵੇਲੇ, ਤੇ ਕਾਫੀ ਦੇਰ ਤੋਂ ਤੁਹਾਡਾ ਰਿਸ਼ਤਾ ਵੀ ਰਿਹਾ ਹੈ ਤੁਹਾਡੇ ਪਾਰਟਨਰ ਦੇ ਨਾਲ। ਸਭ ਤੋਂ ਪਹਿਲਾਂ ਤਾਂ ਮੈਂ ਇਹੀ ਜਾਣਨਾ ਚਾਹਾਂਗੀ ਕਿ ਕੀ ਉਹ ਸਮਾਂ ਸੀ ਜਾਂ ਕੀ ਉਹ ਪਲ ਸੀ ਜਦੋਂ ਤੁਹਾਨੂੰ ਲੱਗਿਆ ਕਿ ਤੁਹਾਡੀ ਜੋ ਸੈਕਸੁਅਲ ਓਰੀਐਂਟੇਸ਼ਨ ਹੈ ਉਹ ਵੱਖਰੀ ਹੈ।
ਮੇਰਾ ਜਿਹੜਾ ਧਿਆਨ ਹੈਗਾ ਹੈ, ਮੈਨੂੰ ਪਤਾ ਸੀ ਜਦੋਂ ਮੈਂ 4 ਕੁ ਸਾਲ ਦਾ ਹੋਵਾਂਗਾ, ਜਦੋਂ ਮੇਰੀ ਸੰਭਾਲ ਹੈਗੀ ਹੈ ਹਲ ਤੱਕ, ਔਰ ਮੇਰਾ ਜਿੱਥੇ ਖਿਆਲ ਹੈ ਮੈਂ ਉਸ ਤੋਂ ਵੀ ਪਹਿਲਾਂ ਦਾ ਸੀ ਜਦੋਂ ਮੈਂ ਪੈਦਾ ਹੀ ਹੋਇਆ ਸੀ, ਲੇਕਿਨ ਮੇਰੀ ਸੰਭਾਲ 4 ਸਾਲ ਤੋਂ ਹੈ। ਜਦੋਂ ਮੈਂ 4 ਸਾਲ ਦਾ ਹੈਗਾ ਸੀ ਮੈਨੂੰ ਉਦੋਂ ਹੀ ਪਤਾ ਸੀ ਕਿ ਮੈਂ ਅਲੱਗ ਹੈਗਾ ਵਾਂ, ਅਤੇ ਉਸ ਤੋਂ ਬਾਅਦ ਮੇਰਾ ਕਦੀ ਅੱਜ ਤੱਕ ਚੇਂਜ ਹੀ ਨਹੀਂ ਹੋਇਆ, ਮੈਂ ਉਂਝ ਹੀ ਰਿਹਾ ਹਮੇਸ਼ਾ, ਅਤੇ ਕਦੀ ਵੀ ਮੇਰੇ 'ਚ ਕੋਈ ਚੇਂਜ ਨਹੀਂ ਆਇਆ, ਕੋਈ ਇਨਵਾਇਰਮੈਂਟ ਕਰਕੇ ਕੁਛ ਚੇਂਜ ਨਹੀਂ ਹੋਇਆ। ਮੈਂ ਕੋਸ਼ਿਸ਼ ਕੀਤੀ ਕਿ ਚੇਂਜ ਕਰਨ ਦੀ ਆਪਣੇ ਆਪ ਨੂੰ, ਕਿ ਮੈਂ ਫਿੱਟ ਹੋ ਸਕਾਂ ਸੁਸਾਇਟੀ ਦੇ ਵਿੱਚ। ਉਦੋਂ ਜਦੋਂ ਮੈਂ ਵੱਡਾ ਹੋ ਰਿਹਾ ਸੀ ਉਦੋਂ ਸਾਨੂੰ ਥੋੜ੍ਹੇ ਇਨਸਿਕਿਉਰਿਟੀ ਜੀ ਹੁੰਦੀ ਹੈ, ਅਤੇ ਮੈਂ ਚਾਹੁੰਦਾ ਸੀ ਕਿ ਮੈਂ ਸਾਰਿਆਂ ਵਾਂਗਰ ਦਾ ਹੋਵਾਂ, ਮੇਰੇ ਜਿਹਦੇ ਰੈਲੇਟਿਵਸ ਹੈਗੇ ਨੇ ਜਾਂ ਮੇਰੇ ਜਿਹੜੇ ਦੋਸਤ ਯਾਰ ਹੁੰਦੇ ਸੀ ਸਾਰੇ, ਮੈਂ ਕਿਸੇ ਨੂੰ ਵੀ ਨਹੀਂ ਜਾਣਦਾ ਸੀ ਜਿਹੜਾ ਮੇਰੇ ਵਰਗਾ ਥੋੜ੍ਹਾ ਅਲੱਗ ਹੋਏ।
ਮੈਂ ਇੱਥੇ ਇਹੀ ਪੁੱਛਣਾ ਚਾਹਾਂਗੀ, 4 ਸਾਲ ਦੀ ਬਹੁਤ ਹੀ ਨਾਜ਼ੁਕ ਉਮਰ ਹੁੰਦੀ ਹੈ, ਬੱਚਿਆਂ ਨੂੰ ਉਦੋਂ ਤੋਂ ਜ਼ਿਆਦਾ ਕੋਈ ਸਮਝ ਨਹੀਂ ਹੁੰਦੀ। ਜਦੋਂ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ 4 ਸਾਲ ਦੀ ਉਮਰ 'ਚ ਪਤਾ ਲੱਗ ਗਿਆ ਸੀ, ਤੁਹਾਨੂੰ ਕੁਛ ਯਾਦ ਹੈ ਕਿ ਕਿਸ ਤਰ੍ਹਾਂ ਦੇ ਫਰਕ ਤੁਸੀਂ ਮਹਿਸੂਸ ਕਰਦੇ ਸੀ? ਕਿਉਂਕਿ ਉਸ ਵੇਲੇ ਬੱਚਿਆਂ ਨੂੰ ਸੈਕਸੁਅਲ ਓਰੀਐਂਟੇਸ਼ਨ ਬਾਰੇ ਇੰਨੀ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ, ਪਰ ਕੁਛ ਹੋਰ ਤਰੀਕੇ ਹੋਣਗੇ ਜਿਸ ਦੇ ਰਾਹੀਂ ਤੁਹਾਨੂੰ ਮਹਿਸੂਸ ਹੁੰਦਾ ਸੀ, ਸੋ ਕਿਸ ਤਰ੍ਹਾਂ ਦਾ ਸੀ?
ਇਹ ਤੁਹਾਡੀ ਅਟਰੈਕਸ਼ਨ ਹੁੰਦੀ ਹੈ ਕਿਸੇ ਵਾਲੇ, ਅਤੇ ਇਹ ਮੈਨੂੰ ਅਟਰੈਕਟ ਹੁੰਦਾ ਸੀ, ਮੈਂ ਦੇਖ ਕੇ ਜਿਵੇਂ ਕਿ ਜਿਹੜੇ ਸੇਮ ਸੈਕਸ ਦੇ ਹੀ ਹੋਣ ਮੈਨੂੰ ਚੰਗਾ ਲੱਗਦਾ ਸੀ, ਜਦੋਂ ਕਿ ਇਹਦੇ ਨਾਲ ਕੋਈ ਸੈਕਸੁਅਲ ਉਸ ਵੇਲੇ ਕੋਈ ਨਹੀਂ ਸੀ, ਕਿਉਂਕਿ ਉਹ ਤਾਂ ਜਦੋਂ ਤੁਸੀਂ ਫਿਰ ਪਿਊਬਰਟੀ 'ਤੇ ਪਹੁੰਚਦੇ ਹੋ ਅਤੇ ਉਸ ਤੋਂ ਬਾਅਦ ਤੁਹਾਨੂੰ ਕੁਛ ਪਤਾ ਲੱਗਦਾ ਹੈ, ਅਤੇ ਮੈਨੂੰ ਸ਼ੁਰੂ ਤੋਂ ਹੀ ਇਨਕਲੀਨੇਸ਼ਨ ਸੀ ਔਰ ਮੈਨੂੰ ਕਾਫੀ ਸ਼ੋਰ ਸੀ ਕਿ ਮੈਂ ਉਸ ਪਾਸੇ ਹਾਂ।
ਤੁਸੀਂ ਜਿਸ ਸਮੇਂ ਵਿੱਚ ਭਾਰਤ ਵਿੱਚ ਵੱਡੇ ਹੋ ਰਹੇ ਸੀ, ਹਾਲਾਂਕਿ ਭਾਰਤ ਅਜੇ ਵੀ ਕਾਫੀ ਕੰਜ਼ਰਵੇਟਿਵ ਹੈ ਇਹਨਾਂ ਗੱਲਾਂ ਦੇ ਵਿੱਚ, ਭਾਰਤ ਦੇ ਵਿੱਚ ਅਜੇ ਵੀ ਇਸ ਨੂੰ ਇੱਕ ਕ੍ਰਾਈਮ ਮੰਨਿਆ ਜਾਂਦਾ ਹੈ, ਪਰ ਜਦੋਂ ਤੁਸੀਂ ਵੱਡੇ ਹੋ ਰਹੇ ਸੋ ਉਦੋਂ ਇੰਨੀ ਵੀ ਜ਼ਿਆਦਾ ਅਵੇਅਰਨੈਸ ਜਾਂ ਜਾਣਕਾਰੀ ਨਹੀਂ ਸੀ ਜਿੰਨੀ ਅੱਜ ਹੈ। ਸੋ ਕੀ ਤੁਸੀਂ ਆਪਣੇ ਘਰਦਿਆਂ ਨੂੰ ਉਸ ਵੇਲੇ ਦੱਸ ਪਾਏ ਜਾਂ ਦੋਸਤਾਂ ਨੂੰ ਦੱਸ ਪਾਏ, ਜਾਂ ਤੁਹਾਡੀ ਉਸ ਵੇਲੇ ਸਮਾਜ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਐਡਜਸਟ ਕੀਤਾ?
ਜਦੋਂ ਤੱਕ ਮੈਂ ਇੰਡੀਆ ਵਿੱਚ ਹੈਗਾ ਸੀ ਉਦੋਂ ਤੱਕ ਨਾ ਮੇਰੇ ਕਿਸੇ ਘਰ ਵਿੱਚ ਕਿਸੇ ਨੂੰ ਪਤਾ ਸੀ, ਨਾ ਮੇਰੇ ਕਿਸੇ ਦੋਸਤ ਨੂੰ ਪਤਾ ਸੀ, ਕੋਈ ਵੀ ਐਸਾ ਬੰਦਾ ਨਹੀਂ ਸੀ ਇਹ ਦੁਨੀਆਂ ਜਿਹਨੂੰ ਪਤਾ ਹੋਏ ਕਿ ਮੇਰਾ ਅੰਦਰ ਕੀ ਹੋ ਰਿਹਾ ਹੈ ਮੇਰੇ ਅੰਦਰ। ਔਰ ਇਹ ਮੇਰਾ ਜਿੱਥੇ ਖਿਆਲ ਹੈ ਕਿ ਇਹ ਸਾਰਿਆਂ ਨਾਲ ਇੰਝ ਹੁੰਦਾ ਹੈ ਕਿ ਸਾਡੇ ਅੰਦਰ ਜੋ ਵੀ ਫੀਲਿੰਗਸ ਹੁੰਦੀਆਂ ਹੈ, ਜ਼ਰੂਰੀ ਨਹੀਂ ਕਿ ਸਾਡੇ ਸਾਰਿਆਂ ਨੂੰ ਪਤਾ ਹੋਏ, ਪਰ ਤੁਸੀਂ ਕੁਛ ਫੀਲਿੰਗਸ ਹੁੰਦੀਆਂ ਜਿਹੜੀ ਤੁਸੀਂ ਓਪਨਲੀ ਐਕਸਪ੍ਰੈਸ ਕਰ ਸਕਦੇ ਹੋ, ਕਿਉਂਕਿ ਉਹ ਜ਼ਿਆਦਾ ਐਕਸੈਪਟੇਬਲ ਹੁੰਦੀਆਂ ਸੋਸਾਇਟੀ 'ਚ। ਅਤੇ ਇਹ ਜਿਹੜੀ ਮੇਰੀ ਸੀ, ਮੈਂ ਇਹੋ ਜਿਹਾ ਕੋਈ ਅੱਜ ਤੱਕ ਬੰਦਾ ਦੇਖਿਆ ਹੀ ਨਹੀਂ ਸੀ, ਮੈਨੂੰ ਜਾਣਦਾ ਹੀ ਨਹੀਂ ਸੀ ਕਿਸੇ ਨੂੰ, ਮੈਂ ਆਪਣੇ ਧਿਆਨ ਜਦ ਤੱਕ ਮੈਨੂੰ ਆਉਂਦਾ ਹੈ, ਅਤੇ ਮੈਂ ਕਦੀ ਖੁੱਲ੍ਹ ਕੇ ਕਿਸੇ ਨੂੰ ਦੱਸ ਵੀ ਨਹੀਂ ਸਕਿਆ। ਮੈਨੂੰ ਇਹ ਡਰ ਹੁੰਦਾ ਸੀ ਕਿ ਮੈਂ ਉਹਨਾਂ ਉਹ ਮੈਨੂੰ ਛੱਡ ਦੇਣਗੇ, ਮੇਰਾ ਫਰੈਂਡਸ਼ਿਪ ਛੱਡ ਦੇਣਗੇ, ਅਤੇ ਮੰਮੀ ਡੈਡੀ ਕੋਲੋਂ ਤਾਂ ਮੈਂ ਕਦੀ ਸੋਚਿਆ ਹੀ ਨਹੀਂ ਕਿ ਮੈਂ ਦੱਸਾਂ, ਕਿਉਂਕਿ ਥੋੜ੍ਹਾ ਮੈਨੂੰ ਲੱਗਦਾ ਸੀ ਕਿ ਇਹਨਾਂ ਦਾ ਦਿਲ ਟੁੱਟ ਜਾਏਗਾ, ਅਤੇ ਇਹ ਇਹਨਾਂ ਦੀ ਐਕਸਪੈਕਟੇਸ਼ਨ ਹੁੰਦੀ ਹੈ ਮਾਂ ਪਿਓ ਦੀ ਬੱਚਿਆਂ ਕੋਲੋਂ ਕਿ ਇਹ ਕੁਛ ਇੰਝ ਵੱਡੇ ਬਣਨਗੇ, ਅੱਛਾ ਕੈਰੀਅਰ ਹੋਏਗਾ, ਸਿੱਧਾ ਹੀ ਉਹ ਸੋਚਦੇ ਕਿ ਇਹਨਾਂ ਦਾ ਵਿਆਹ ਹੋਏਗਾ, ਇਹਦੀ ਫੈਮਿਲੀ ਹੋਏਗੀ, ਅੱਗੋਂ ਬੱਚੇ ਹੋਣਗੇ, ਤੇ ਉਸ ਕਰਕੇ ਮੈਨੂੰ ਬੜਾ ਲੱਗਦਾ ਸੀ ਕਿ ਮੈਂ ਮਤਲਬ ਮੈਂ ਦੱਸ ਨਹੀਂ ਪਾਇਆ ਉਹਨਾਂ ਨੂੰ, ਕਿਉਂਕਿ ਮੈਂ ਬਹੁਤ ਉਹਨਾਂ ਦੀ ਇੱਜ਼ਤ ਕਰਨਾ ਅਤੇ ਮਾਣ ਕਰਨਾ ਮੈਂ ਮੰਮੀ ਡੈਡੀ ਦਾ, ਕਿਉਂਕਿ ਉਹਨਾਂ ਨੇ ਸਾਨੂੰ ਬੜੀ ਮੁਸ਼ਕਿਲ ਚੰਗੀ ਤਰ੍ਹਾਂ ਪੜ੍ਹਾਇਆ ਹੈ, ਬੜਾ ਸਟਰਗਲ ਕੀਤਾ ਲਾਈਫ ਸਾਨੂੰ ਵੱਡਾ ਕਰਨ ਲਈ।
ਅਤੇ ਬਾਅਦ ਵਿੱਚ ਮੈਂ ਤੁਹਾਡੀ ਪਹਿਲਾਂ ਗੱਲ ਸੁਣ ਰਹੀ ਸਾਂ, ਜਦੋਂ ਤੁਸੀਂ ਵਿਦੇਸ਼ ਵਿੱਚ ਵੀ ਗਏ ਅਤੇ ਉਦੋਂ ਤੁਸੀਂ ਬਹੁਤ ਜ਼ਿਆਦਾ ਸਾਈਕੋਲੋਜਿਸਟ ਨਾਲ ਮਿਲੇ, ਜਦ ਤੁਹਾਨੂੰ ਸ਼ੁਰੂ ਤੋਂ ਹਾਲਾਂਕਿ ਪਤਾ ਸੀ ਕਿ ਤੁਸੀਂ ਵੱਖਰੇ ਹੋ, ਫਿਰ ਤੁਹਾਡੇ ਵਿੱਚ ਇਹ ਡਾਊਟ ਕਿਉਂ ਆਇਆ, ਕਿਉਂ ਤੁਸੀਂ ਸਾਈਕੋਲੋਜਿਸਟ ਨੂੰ ਮਿਲੇ, ਕੀ ਜਾਣਨਾ ਚਾਹੁੰਦੇ ਸੀ ਤੁਸੀਂ?
ਮੈਂ ਜਾਣਨਾ ਚਾਹੁੰਦਾ ਸੀ ਕਿ ਉੱਥੇ ਕੁਛ ਹੈ ਜਿਹੜਾ ਮੈਂ ਕੁਛ ਚੇਂਜ ਕਰ ਪਾਵਾਂ ਆਪਣੇ ਵਿੱਚ, ਜਿਹਦੇ ਨਾਲ ਮੈਂ ਚਾਹੁੰਦਾ ਸੀ ਕਿ ਮੇਰੇ ਮੰਮੀ ਡੈਡੀ ਖੁਸ਼ ਰਹਿਣ, ਕਿ ਮਤਲਬ ਮੈਂ ਕੁਛ ਚੇਂਜ ਕਰਾਂ ਤਾਂ ਮੈਂ ਵਿਆਹ ਕਰ ਸਕਾਂ ਅਤੇ ਸੋਸਾਇਟੀ ਦੇ ਵਿੱਚ ਬੈਠੋ ਪਾਵਾਂ, ਜੈਂਜ ਸਾਰੇ ਬਾਕੀ ਮੇਰੇ ਦੋਸਤ ਵਗੈਰਾ ਹੈਗੇ ਸੀ, ਮੇਰੇ ਭੈਣ ਭਰਾ, ਅਤੇ ਮੈਂ ਤਾਂ ਜਾਂਦਾ ਸੀ ਕਿ ਮਤਲਬ ਕੁਛ ਮੈਂ ਆਪਣੇ 'ਚ ਕੁਛ ਐਸਾ ਚੇਂਜ ਕਰ ਸਕਾਂ ਜਾਂ ਮੈਂ ਕੁਛ ਆਪਣਾ ਬਿਹੇਵੀਅਰ ਚੇਂਜ ਕਰ ਸਕਾਂ। ਅਤੇ ਮੈਨੂੰ ਆਪੇ ਤਾਂ ਇੰਨੀ ਨੌਲੇਜ ਨਹੀਂ ਸੀ ਮੈਂ ਕੀ ਕਰ ਸਕਾਂ, ਮੈਂ ਤਾਂ ਇਹੀ ਜਾਣਦਾ ਸੀ ਜੋ ਮੈਂ ਹੈਗਾ ਵਾਂ ਅੱਜ।
ਕੀ ਤੁਹਾਨੂੰ ਉਦੋਂ ਲੱਗਦਾ ਸੀ ਕਿ ਜੋ ਤੁਸੀਂ ਮਹਿਸੂਸ ਕਰ ਰਹੇ ਹੋ ਗਲਤ ਹੈ?
ਹਾਂਜੀ, ਮੈਨੂੰ ਥੋੜ੍ਹਾ ਗਿਲਟ ਫੀਲ ਹੁੰਦਾ ਸੀ, ਤਾਂ ਹੀ ਮੈਂ 28-29 ਸਾਲ ਤੱਕ ਮੈਂ ਨਾ ਕੋਈ ਮੇਰਾ ਬੋਏਫ੍ਰੈਂਡ ਸੀ ਨਾ ਕੋਈ ਗਰਲਫ੍ਰੈਂਡ ਸੀ, ਮਤਲਬ ਮੈਂ ਜਾਣ ਕੇ ਹੀ ਅਵੋਇਡ ਕੀਤਾ।
ਹੁਣ ਤੁਹਾਡਾ ਕਾਫੀ ਦੇਰ ਤੋਂ, ਕਾਫੀ ਸਾਲਾਂ ਤੋਂ ਤੁਸੀਂ ਇੱਕ ਰਿਸ਼ਤੇ ਦੇ ਵਿੱਚ ਹੋ, ਕੀ ਘੜੀ ਸੀ ਜਦੋਂ ਤੁਹਾਨੂੰ ਇਸ ਗੱਲ ਦੀ ਤਸੱਲੀ ਹੋਈ ਕਿ ਜੋ ਤੁਸੀਂ ਮਹਿਸੂਸ ਕਰ ਰਹੇ ਹੋ ਉਹ ਠੀਕ ਹੈ, ਇਸ ਦੇ ਵਿੱਚ ਕੁਝ ਗਲਤ ਨਹੀਂ ਹੈ ਤੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਸਕਦੇ ਹੋ?
ਇਹ ਐਕਚੁਅਲੀ ਮੇਰਾ ਥੋੜ੍ਹਾ ਜਿਹਾ ਤਾਂ ਹੈਲਪ ਇਹਨਾਂ ਕੋਲ ਵੀ ਹੋਈ ਸੀ, ਜਿਹੜੇ ਸਾਈਕੋਲੋਜਿਸਟ ਅਤੇ ਸਾਈਕਾਇਟ੍ਰਿਸਟ ਵਗੈਰਾ ਨੂੰ ਮੈਂ ਮਿਲਿਆ ਸੀ। ਉਹ ਪਹਿਲਾਂ ਮੈਂ ਕੈਨੇਡਾ 'ਚ ਕੀਤਾ ਸੀ, ਉਸ ਤੋਂ ਬਾਅਦ ਫਿਰ ਮੇਰੀ ਮਾਈਗ੍ਰੇਸ਼ਨ ਹੋ ਗਈ ਆਸਟ੍ਰੇਲੀਆ, ਮੈਂ ਆਸਟ੍ਰੇਲੀਆ ਆ ਗਿਆ। ਇੱਥੇ ਆ ਕੇ ਵੀ ਮੈਂ ਦੇਖੇ ਥੋੜ੍ਹੇ ਮੈਡੀਕਲ ਪ੍ਰੈਕਟੀਸ਼ਨਰ, ਔਰ ਸਾਰਿਆਂ ਨੇ ਮੈਨੂੰ ਇਹ ਅਸ਼ਿਓਰ ਕੀਤਾ ਕਿ ਇਹ ਨੋਰਮਲ ਟੈਂਡੈਂਸੀਜ਼ ਹੈਗੀ ਹੈ, ਤੁਸੀਂ ਇੰਜੀ ਪੈਦਾ ਹੋਏ ਹੋ ਤੁਹਾਡੇ 'ਚ, ਮਤਲਬ ਤੁਸੀਂ ਫੋਰਸ ਕਰਕੇ ਕੁਛ ਵੀ ਚੇਂਜ ਕਰੋਗੇ ਤਾਂ ਉਹ ਟੈਂਡੈਂਸੀਜ਼ ਕਦੀ ਨਹੀਂ ਜਾਣਗੀਆਂ ਤੁਹਾਡੀਆਂ। ਅਤੇ ਮੈਂ ਉਹਨਾਂ ਕੋਲ ਕਿਹਾ ਸੀ ਫਿਰ ਮੈਨੂੰ ਇੰਝ ਦਾ ਲੈਟਰ ਲਿਖ ਕੇ ਦੇ ਦਿਉ, ਮੈਂ ਮੰਮੀ ਡੈਡੀ ਨੂੰ ਵਿਖਾ ਪਾਵਾਂ, ਕਿਉਂਕਿ ਉਦੋਂ ਇੰਡੀਆ 'ਚ ਇੰਨੀ ਨੌਲੇਜ ਨਹੀਂ ਸੀ, ਹਲੇ ਵੀ ਇੰਨਾ ਨਹੀਂ ਕਰਦੇ, ਉਹ ਕਹਿੰਦੇ ਕਿ ਇਹਨਾਂ ਨੂੰ ਡਾਕਟਰ ਕੋਲ ਦਿਖਾਓ ਅਤੇ ਇਹਨਾਂ ਨੂੰ ਠੀਕ ਕਰੋ। ਅਤੇ ਫਿਰ ਉਹਨਾਂ ਨੇ ਲੈਟਰ ਵਗੈਰਾ ਮੈਨੂੰ ਦਿੱਤਾ ਸੀ ਸਪੋਰਟ ਕਰਨ ਲਈ, ਕਿਉਂਕਿ ਮੈਨੂੰ ਇੰਨਾ ਹੁੰਦਾ ਸੀ ਕਿ ਇੰਨਾ ਹੀ ਮੈਨੂੰ ਅੰਦਰ ਫੀਲ ਹੁੰਦਾ ਸੀ ਕਿ ਮੈਂ ਖੁੱਲ੍ਹ ਕੇ ਨਹੀਂ ਦੱਸ ਸਕ ਰਿਹਾ ਕਿਸੇ ਨੂੰ, ਅਤੇ ਮੈਨੂੰ ਕਾਫੀ ਮਤਲਬ ਐਕਨੀ ਵਗੈਰਾ ਵੀ ਹੁੰਦੀ ਸੀ ਮੇਰੇ ਅੰਦਰ, ਜਿਵੇਂ ਨਾ ਘੁੱਟਣ ਜੀ ਮਹਿਸੂਸ ਹੁੰਦੀ ਸੀ।
ਸੋ ਜੋ ਤੁਸੀਂ ਅੰਦਰ ਜੋ ਜਦੋ ਜਹਿਦ ਮਹਿਸੂਸ ਕਰ ਰਹੇ ਸੀ ਉਹਦਾ ਤੁਹਾਡੇ ਸਰੀਰਕ ਤੇ ਮਾਨਸਿਕ ਤੌਰ ਤੇ ਵੀ ਅਸਰ ਪੈ ਰਿਹਾ ਸੀ?
ਹਾਂਜੀ, ਮੇਰੀ ਹੈਲਥ ਤੇ ਅਸਰ ਪੈਂਦਾ ਸੀ ਜੀ, ਔਰ ਮੈਂ ਕਦੀ ਕਿਸੇ ਨਾਲ ਖੋਲ ਕੇ ਵੀ ਨਹੀਂ, ਮੇਰੀ ਪਰਸਨੈਲਿਟੀ ਵੀ ਸਾਰੀ ਡਿਫਰੈਂਟ ਸੀ ਕੰਪੇਅਰ ਟੂ ਹੁਣ ਜਿਹੜੀ ਹੈਗੀ ਹੈ।
ਤੁਸੀਂ ਇੱਕ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਹੋ
ਤੇ
ਜਿਵੇਂ ਤੁਸੀਂ ਪਹਿਲਾਂ ਮੈਂਸ਼ਨ ਕੀਤਾ ਕਿ ਤੁਹਾਨੂੰ ਬਹੁਤ ਡਰ ਸੀ ਕਿ ਤੁਹਾਡੇ ਦੋਸਤ ਤੁਹਾਨੂੰ ਛੱਡ ਜਾਣਗੇ ਜਾਂ ਘਰ ਦੇ ਨਾਰਾਜ਼ ਹੋ ਜਾਣਗੇ, ਸੋ ਜਦੋਂ ਤੁਸੀਂ ਉਹ ਚਿੱਠੀ ਲੈ ਕੇ ਘਰੇ ਪਹੁੰਚੇ ਤਾਂ ਕਿੰਨੀ ਕੁ ਤੁਹਾਨੂੰ ਹਿੰਮਤ ਜੁਟਾਉਣੀ ਪਈ ਸਭ ਤੋਂ ਪਹਿਲਾਂ ਤਾਂ, ਤੇ ਘਰਦਿਆਂ ਦਾ ਕਿਸ ਤਰ੍ਹਾਂ ਦਾ ਫਿਰ ਰਿਐਕਸ਼ਨ ਰਿਹਾ?
ਇਹ ਮੈਂ ਇੱਕ ਵਾਰੀ ਪੂਰਾ ਤਿਆਰ ਹੋ ਕੇ ਗਿਆ ਸੀ, ਉਦੋਂ ਮੈਂ ਸੋਚ ਕੇ ਗਿਆ ਸੀ ਦਿਮਾਗ ਦੇ ਵਿੱਚ ਕਿ ਜਿਹੜਾ ਸਾਡਾ ਵਰਸਟ ਕੇਸ ਸਿਨਾਰੀਓ ਹੁੰਦਾ ਹੈ ਸੋਚ ਕੇ ਕਿ ਮੇਰੇ ਮੰਮੀ ਡੈਡੀ ਨੇ ਮੈਨੂੰ ਛੱਡ ਦੇਣਾ, ਡਿਸਓਨ ਕਰ ਦੇਣਾ ਹੈ। ਮੈਂ ਉਹੀ ਪੂਰਾ ਆਪਣੇ ਦਿਮਾਗ 'ਚ ਪੂਰਾ ਬਿਠਾ ਕੇ ਗਿਆ ਸੀ ਕਿ ਇਹ ਹੋ ਸਕਦਾ ਹੈ, ਅਤੇ ਉਸ ਫਿਰ ਮੈਂ ਕਹਿੰਜ ਆਪਣੀ ਲਾਈਫ 'ਚ ਡੀਲ ਕਰਾਂਗਾ, ਮੈਂ ਇਕੱਲਾ ਹੋਵਾਂਗਾ, ਮੇਰੇ ਜ਼ਿੰਦਗੀ 'ਚ ਕੋਈ ਵੀ ਨਹੀਂ ਹੋਏਗਾ, ਫਿਰ ਮੈਂ ਕਿਸੇ ਦੋਸਤਾਂ ਨੂੰ ਵੀ ਨਹੀਂ ਦੱਸ ਪਾਵਾਂਗਾ, ਅਤੇ ਮੈਂ ਆਪਣੀ ਲਾਈਫ ਇਕੱਲਾ ਹੀ ਗੁਜ਼ਾਰਨੀ ਹੈ। ਉਹ ਵੀ ਬੜੀ ਇੱਕ ਐਸੀ ਫੀਲਿੰਗ ਹੈ, ਇਹਨਾਂ ਨੇ ਮੈਨੂੰ ਹੈਲਪ ਕੀਤੀ ਥੋੜ੍ਹਾ ਸਟਰੋਂਗ ਬਣਨ ਲਈ। ਫਿਰ ਬਸ ਫਿਰ ਮੈਂ ਇੰਡੀਆ ਗਿਆ ਸੀ ਲੈਟਰ ਲੈ ਕੇ, ਮੰਮੀ ਡੈਡੀ ਨਾਲ ਮੈਂ ਬੈਠਾ, ਇੱਕ ਦਿਨ ਅਸੀਂ ਦੁਪਹਿਰ ਚਾਹ ਪੀ ਰਹੇ ਸੀ ਡਾਇਨਿੰਗ ਟੇਬਲ 'ਤੇ, ਮੰਮੀ ਸਾਡੇ ਮੇਰੇ ਲੈਫਟ ਸਾਈਡ 'ਤੇ ਬੈਠੇ ਸੀ ਅਤੇ ਡੈਡੀ ਮੇਰੇ ਰਾਈਟ 'ਤੇ। ਹਲੇ ਵੀ ਮੈਨੂੰ ਬੜਾ ਕਲੀਅਰਲੀ ਯਾਦ ਹੈ ਇੰਸੀਡੈਂਟ। ਅਤੇ ਫਿਰ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਇਹ ਮੇਰੀ ਸਿਚੁਏਸ਼ਨ ਹੈ, ਮੈਂ ਸ਼ਾਦੀ ਨਹੀਂ ਕਰ ਸਕਦਾ, ਅਤੇ ਮੰਮੀ ਡੈਡੀ ਦੋਨੋਂ ਵਿਚਾਰੇ ਥੋੜ੍ਹੇ ਸੀਰੀਅਸ ਕਾਫੀ ਹੈਗੇ ਸੀ, ਥੱਲੇ ਸਿਰ ਕਰਕੇ ਬੈਠੇ ਸੀ, ਅਤੇ ਮੰਮੀ ਰੋਣ ਲੱਗ ਪਏ ਅਤੇ ਡੈਡੀ ਮੇਰੇ ਰਾਈਟ ਹੈਂਡ ਸਾਈਡ 'ਤੇ ਸੀ, ਉਹਨਾਂ ਦਾ ਵੀ ਸਿਰ, ਉਹਨਾਂ ਦੀ ਅੱਖਾਂ ਵੀ ਭਰੀਆਂ ਹੋਈਆਂ ਸੀ। ਅਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਜੇ ਤੁਹਾਨੂੰ ਮੁਸ਼ਕਿਲ ਹੈ ਡੀਲ ਕਰਨਾ, ਕਿਉਂਕਿ ਤੁਸੀਂ ਇੰਡੀਆ ਰਹਿੰਦੇ ਹੋ ਅਤੇ ਤੁਹਾਨੂੰ ਮੁਸ਼ਕਿਲ ਹੋਏਗਾ ਘਰ ਫੈਮਿਲੀ ਵਾਲਿਆਂ ਨੂੰ ਦੱਸਣਾ, ਰਿਲੇਟਿਵ ਨੂੰ ਦੱਸਣਾ, ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਸਮਝਦਾ ਤੁਹਾਡੀ ਲਈ ਸਿਚੁਏਸ਼ਨ ਬੜੀ ਮੁਸ਼ਕਿਲ ਹੋ ਸਕਦੀ ਹੈ, ਲੇਕਿਨ ਮੈਂ ਤੁਹਾਡਾ ਮੁੰਡਾ ਵਾਂ, ਮੈਂ ਤੁਹਾਨੂੰ ਬਹੁਤ ਪਿਆਰ ਕਰਨਾ ਹਾਂ, ਔਰ ਮੈਂ ਤੁਹਾਨੂੰ ਇਸ ਲਈ ਹਰ ਸਾਲ ਮਿਲਾ ਨਾਨਾ, ਭਾਵੇਂ ਮੈਂ ਅਮਰੀਕਾ ਰਹਾਂ, ਭਾਵੇਂ ਕੈਨੇਡਾ, ਭਾਵੇਂ ਆਸਟ੍ਰੇਲੀਆ, ਪਰ ਜੇ ਤੁਸੀਂ ਕਹੋਗੇ ਕਿ ਤੁਸੀਂ ਐਕਸੈਪਟ ਨਹੀਂ ਕਰ ਸਕਦੇ ਮੈਨੂੰ ਜੈਂਜ ਮੈਂ ਹੈਗਾ ਵਾਂ, ਅਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਚਲਾ ਜਾਵਾਂਗਾ, ਅਤੇ ਫਿਰ ਮੈਂ ਕਦੀ ਵੀ ਤੁਹਾਡੀ ਜ਼ਿੰਦਗੀ 'ਚ ਨਹੀਂ ਆਵਾਂਗਾ, ਤੁਹਾਨੂੰ ਕਦੀ ਪਤਾ ਹੀ ਨਹੀਂ ਲੱਗੇਗਾ ਕਿ ਮੈਂ ਕਿੱਥੇ ਗਿਆ ਹਾਂ ਅਤੇ ਕਿੱਥੇ ਰਹਿੰਦਾ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਡਿਸੀਜਨ ਲਾਓ, ਕਿਉਂਕਿ ਮੈਂ ਤੁਹਾਨੂੰ ਆਪਣਾ ਦੱਸਦਾ ਇਹ ਹੀ ਮੈਂ ਹੈਗਾ ਵਾਂ। ਅਤੇ ਮੈਂ ਉਹਨਾਂ ਨੂੰ ਪੂਰੀ ਆਦਰ ਦੇ ਨਾਲ ਪੂਰਾ ਉਹਨਾਂ ਨੂੰ ਦਿੱਤਾ ਚਾਂਸ ਕਿ ਉਹ ਪੂਰਾ ਸੋਚ ਕੇ ਠੀਕ ਤਰ੍ਹਾਂ ਡਿਸੀਜਨ ਲੈਣ ਜੋ ਉਹ ਲੈਣਾ ਚਾਹੁੰਦੇ ਨੇ, ਅਤੇ ਜੋ ਵੀ ਡਿਸੀਜਨ ਲੈਣਗੇ ਮੈਂ ਪੂਰਾ ਰਿਸਪੈਕਟ ਕਰਾਂਗਾ। ਅਤੇ ਬਸ ਫਿਰ ਉਸ ਤੋਂ ਬਾਅਦ ਮੇਰੇ ਪਾਪਾ ਜੀ ਖੜ੍ਹੇ ਹੋ ਗਏ ਅਤੇ ਉਹਨਾਂ ਨੇ ਮੈਨੂੰ ਗਲੇ ਲਗਾ ਲਿਆ ਅਤੇ ਰੋਣ ਲੱਗ ਤੇ ਫਿਰ ਮੰਮੀ ਵੀ ਆ ਗਏ, ਉਹਨਾਂ ਨੇ ਵੀ ਮੈਨੂੰ ਪਕੜ ਲਿਆ ਤੇ ਮੇਰੇ ਡੈਡੀ ਕਹਿੰਦੇ ਕਿ ਤੂੰ ਇੱਕ ਵਾਰੀ ਆਉਂਦਾ ਸਾਲ 'ਚ, ਪਰ ਹੁਣ ਤੂੰ ਦੋ ਤਿੰਨ ਵਾਰੀ ਆਇਆ ਕਰ, ਤੈਨੂੰ ਜ਼ਿਆਦਾ ਪਿਆਰ ਕਰਨੇ ਆ।
ਹੁਣ ਆਪਾਂ ਜੋ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਦੇਸ਼ ਦੇ ਵਿੱਚ ਚੱਲ ਰਿਹਾ ਪਲੈਬੀਸਾਈਟ ਦਾ, ਉਸ 'ਤੇ ਆਉਂਦੇ ਹਾਂ। ਸਰਕਾਰ ਨੇ ਇਜਾਜ਼ਤ ਦੇ ਤਾਂ ਦਿੱਤੀ ਹੈ ਪੋਸਟਲ ਪਲੈਬੀਸਾਈਟ ਦੀ, ਪਰ ਕੀ ਤੁਹਾਨੂੰ ਲੱਗਦਾ ਹੈ ਕਿ ਜੋ ਵੋਲੰਟਰੀ ਪਲੈਬੀਸਾਈਟ ਹੈ, ਇੱਛੁਕ ਵੋਟਿੰਗ ਹੈ, ਕੀ ਇਹ ਉਸ ਪਰਪਜ਼ ਨੂੰ ਸੋਲਵ ਕਰਦੀ ਹੈ? ਕੀ ਇਹ ਸੀ ਜੋ ਸੇਮ ਸੈਕਸ ਮੈਰਿਜ ਦੇ ਲੋਕ ਸਨ ਉਹ ਚਾਹੁੰਦੇ ਸਨ ਕਿ ਇਹ ਪਲੈਬੀਸਾਈਟ ਇਸ ਤਰ੍ਹਾਂ ਦਾ ਕਰਵਾਇਆ ਜਾਵੇ?
ਮੈਂ ਆਪਣਾ ਪਰਸਨਲ ਵਿਊ ਦੇ ਰਿਹਾ
ਜੀ,
ਕਿਉਂਕਿ ਜਦੋਂ ਟਰਨਬੁਲ ਸਾਡੇ ਆਏ ਸੀ ਪਾਵਰ 'ਚ, ਉਹਨਾਂ ਦੀ ਡੀਲ ਸੀ ਕਿ ਸੇਮ ਸੈਕਸ ਮੈਰਿਜਿਸ ਨੂੰ ਲੀਗਲ ਕਰਨਗੇ, ਪਰ ਓਬਵੀਅਸਲੀ ਬਾਅਦ ਜਾ ਕੇ ਪਾਰਟੀ ਵਿੱਚ ਕਾਫੀ ਓਪੋਜੀਸ਼ਨ ਹੋਈ ਹੈ ਉਹਨਾਂ ਦੀ, ਅਤੇ ਉਹਨਾਂ ਨੇ ਕਿਹਾ ਕਿ ਸਿੱਧਾ ਨਹੀਂ ਚੇਂਜ ਕਰ ਸਕਦੇ ਅਤੇ ਪਲੈਬੀਸਾਈਟ ਹੋਏਗਾ ਅਤੇ ਸਾਰੇ ਵੋਟ ਕਰਨਗੇ, ਉਸ ਤੋਂ ਬਾਅਦ ਵੇਖਿਆ ਜਾਏਗਾ। ਅਤੇ ਦੇਖੋ ਕਿੰਨੇ ਇਹਨਾਂ ਨੇ ਮਿਲੀਅਨ ਡੋਲਰਸ ਕਿੰਨੇ ਮਤਲਬ ਵੇਸਟ ਹੀ ਹੋ ਰਹੇ ਹੈ, ਔਰ ਇਹ ਸਿਰਫ ਸਰਵੇ ਹੋ ਰਿਹਾ, ਇਹਦੇ ਨਾਲ ਕੋਈ ਡਿਸੀਜਨ ਚੇਂਜ ਨਹੀਂ ਹੋ ਰਿਹਾ। ਇਹਦਾ ਸੁਪੋਜ਼ ਇਹਦਾ ਐਂਸਰ ਯੈਸ ਆ ਜਾਏ ਤਾਂ ਦੈਟ ਡਜ਼ਨਟ ਮੀਨ ਕਿ ਤੁਹਾਡਾ ਲੈਜਿਸਲੇਸ਼ਨ ਚੇਂਜ ਹੋ ਗਿਆ। ਜੇ ਇਹਦਾ ਨੋ ਹੋ ਗਿਆ ਦੈਨ ਇਟ ਵਿਲ ਸਟੇ ਦੇਅਰ ਐਂਡ ਨਥਿੰਗ ਵਿਲ ਮੂਵ ਫੋਰਵਰਡ। ਸੋ ਇਹ ਪ੍ਰੋਕਰੈਸਟੀਨੇਟ ਕੀਤਾ ਜਾ ਰਿਹਾ ਹੈ, ਕਿਉਂਕਿ ਉਹ ਚਾਹੁੰਦੇ ਨੇ ਕਿ ਚਲੋ ਪਬਲਿਕ 'ਤੇ ਨੋ ਪਾ ਦਿਉ, ਸਾਨੂੰ ਪੋਲੀਟੀਸ਼ੀਅਨ ਨੂੰ ਉਹਨਾਂ ਕੁਛ ਕਰਨਾ ਪਏ। ਅਤੇ ਜੇ ਯੈਸ ਹੋ ਜਾਏਗਾ ਤਾਂ ਉਸ ਤੋਂ ਬਾਅਦ ਫਿਰ ਪਾਰਲੀਮੈਂਟ 'ਚ ਇਹਨਾਂ ਦੀ ਵੋਟਿੰਗ ਹੋਏਗੀ ਆਪਣੀ, ਅਤੇ ਉਸ ਤੋਂ ਬਾਅਦ ਫਿਰ ਡਿਸਾਈਡ ਕੀਤਾ ਜਾਏਗਾ। ਅਤੇ ਜਦੋਂ ਇਹ ਪਾਰਲੀਮੈਂਟ 'ਚ ਇਹਨਾਂ ਨੇ ਵੋਟਿੰਗ ਕਰਨੀ ਹੈ ਅਤੇ ਇੰਨਾ ਪੈਸਾ ਕਿਉਂ ਖਰਾਬ ਕੀਤਾ ਜਾ ਰਿਹਾ ਨੇ ਮਿਲੀਅਨ ਡੋਲਰ? ਕਿਸੇ ਗਰੀਬਾਂ ਨੂੰ ਕਿਸੇ ਦੀ ਹੈਲਪ ਕਿਉਂ ਨਹੀਂ ਕਰਦੇ ਨੇ? ਸਾਡੇ ਹੈਗੇ ਨੇ ਜਿਹੜੇ ਹੋਮਲੈਸ ਵਗੈਰਾ ਹੈਗੇ ਨੇ ਜਾਂ ਰਿਫਿਊਜੀਜ ਨੇ, ਕਿਸੇ ਦੀ ਹੈਲਪ ਕਰੋ ਪੈਸੇ ਨਾਲ, ਕਿ ਕੰਪਨੀਆਂ ਨੂੰ ਤੁਸੀਂ ਦੇ ਰਹੇ ਹੋ ਸਰਵੇ ਜਿਹੜੀਆਂ ਕਰ ਰਹੀਆਂ ਨੇ। ਅਤੇ ਆਈ ਪਰਸਨਲੀ ਫੀਲ ਇਫ ਦਾ ਪੋਲੀਟੀਸ਼ੀਅਨ ਵਾਂਟਸ ਟੂ ਮੇਕ ਡਿਸੀਜ਼ਨ ਦੇ ਕੈਨ ਮੇਕ ਦੈਟ ਡਿਸੀਜ਼ਨ, ਐਂਡ ਇਨ ਦਾ ਪਾਸਟ ਦੇ ਹੈਵ ਮੇਡ ਦੈਟ ਡਿਸੀਜ਼ਨ। ਟੋਨੀ ਐਬਸ ਨੇ ਜਿਵੇਂ ਡਿਸੀਜ਼ਨ ਲਿੱਤਾ ਸੀ ਕਿ ਇਹ ਲੀਗਲ ਨਹੀਂ ਹੈ, ਉਹ ਉਹਨਾਂ ਦਾ ਉੱਥੇ ਪਾਰਟੀ ਦਾ ਡਿਸੀਜ਼ਨ ਸੀ ਕਿ ਨਹੀਂ ਹੈ, ਅਤੇ ਉਹਨਾਂ ਨੇ ਪੈਸਾ ਨਹੀਂ ਖਰਾਬ ਕੀਤਾ ਸੀ ਇੰਝ। ਔਰ ਇੰਨੀਆਂ ਅਦਰ ਕੰਟਰੀਆਂ, ਆਇਰਲੈਂਡ ਵਗੈਰਾ, ਉਹਨਾਂ ਨੇ ਵੀ ਸਾਰਾ ਲੀਗਲ ਕਰਤਾ ਹੈ। ਆਈ ਪਰਸਨਲੀ ਥਿੰਕ ਹਾਓ ਦਿਸ ਸ਼ੁੱਡ ਹੈਵ ਬੀਨ ਰਨ, ਦੈਟ ਆਲ ਦਾ ਚਰਚਿਸ ਐਂਡ ਰਿਲੀਜੀਅਸ ਇੰਸਟੀਟਿਊਸ਼ਨ ਸ਼ੁੱਡ ਹੈਵ ਬੀਨ ਗਿਵਨ ਦੀ ਆਪਸ਼ਨ, ਹੂ ਐਵਰ ਵਾਂਟਸ ਟੂ ਮੈਰੀ ਸੇਮ ਸੈਕਸ ਕਪਲਸ ਦੇ ਕੈਨ ਡੂ ਇਟ, ਐਂਡ ਹੂ ਐਵਰ ਡਜ਼ਨਟ ਵਾਂਟ ਟੂ ਮੈਰੀ ਦੇ ਡੋਂਟ ਹੈਵ ਟੂ ਡੂ ਇਟ। ਸੋ ਦੈਨ ਦੇ ਕੈਨ ਡੂ ਪਬਲਿਸਿਟੀ ਔਰ ਮਾਰਕੀਟਿੰਗ ਦੈਟ ਵੀ ਵੈਲਕਮ ਸੇਮ ਸੈਕਸ ਕਪਲਸ ਔਰ ਵੀ ਡੋਂਟ ਵੈਲਕਮ, ਦੈਨ ਪੀਪਲ ਹੈਵ ਦਾ ਚੋਇਸ ਵੇਅਰ ਦੇ ਵਾਂਟ ਟੂ ਗੋ।
ਜੀ, ਅੱਛਾ ਇਹ ਦੱਸੋ ਕਿ ਡਿਫੈਕਟੋ ਰਿਲੇਸ਼ਨਸ਼ਿਪਸ ਕਾਫੀ ਚੱਲਦੇ ਨੇ ਸੇਮ ਸੈਕਸ ਮੈਰਿਜ ਦੇ ਵਿੱਚ ਵੀ, ਕਪਲਸ ਜਿਹੜੇ ਨੇ ਜੋੜੇ ਨੇ ਰਹਿ ਰਹੇ ਨੇ, ਮੋਰ ਔਰ ਲੈਸ ਨਾਨਾ ਕਰਦੇ ਕਰਦੇ ਕਾਫੀ ਜ਼ਿਆਦਾ ਹੱਕ ਵੀ ਉਹਨਾਂ ਨੂੰ ਉਹੋ ਜਿਹੇ ਹੀ ਨੇ ਜੋ ਮੈਰਿਡ ਕਪਲਸ ਨੂੰ ਨੇ। ਸੋ ਫਿਰ ਇੱਕ ਲੀਗਲ ਮੈਰਿਜ ਕਰਾਉਣੀ ਇੰਨੀ ਜ਼ਿਆਦਾ ਜ਼ਰੂਰੀ ਕਿਉਂ ਹੈ ਸੇਮ ਸੈਕਸ ਕਪਲਸ ਲਈ?
ਇਟਸ ਐਗਜੈਕਟਲੀ, ਜੇ ਮੈਂ ਪ੍ਰੀਤੀ ਇਹ ਸਵਾਲ ਮੈਂ ਕਰਾਂਗੇ ਸਟੇਟ ਕਪਲ ਨੂੰ, ਦੈਨ ਵਾਈ ਡੋਂਟ ਵੀ ਜਸਟ ਰਿਮੂਵ ਦ ਮੈਰਿਜ ਥਿੰਗ ਫਰੋਮ ਸਟੇਟ ਕਪਲਸ ਐਜ਼ ਵੈਲ? ਉਹਨਾਂ ਨੂੰ ਵੀ ਡਿਫੈਕਟੋ ਉਹਨਾਂ ਨੂੰ ਵੀ ਦੇ ਦਿਓ ਸਾਰੇ ਰਾਈਟ, ਇਕੁਐਲਿਟੀ ਦਾ ਮਤਲਬ ਤਾਂ ਇਹੀ ਹੈ। ਹੁਣ ਜਿਹੜੇ ਬਾਹਰੋਂ ਵੀ ਆਉਂਦੇ ਹਾਂ ਅਸੀਂ ਡਿਫਰੈਂਟ ਬੈਕਗਰਾਊਂਡ ਤੋਂ ਆਉਂਦੇ ਹਾਂ, ਅਸੀਂ ਕਿਉਂ ਸਿਟੀਜ਼ਨ ਬਣਨਾ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਵਾਂਗਰ ਦੇਣਾ ਚਾਹੁੰਦੇ ਹਾਂ, ਜਦੋਂ ਕਿ ਤੁਸੀਂ ਰਹੀ ਜਾਓ ਪਰਮਾਨੈਂਟ ਰੈਜੀਡੈਂਟ ਵਾਂਗਰ, ਪਰ ਯੂ ਆਰ ਨੋਟ ਦ ਸੇਮ, ਯੂ ਗੋਟ ਦ ਸੇਮ ਰਾਈਟ ਬਟ ਯੂ ਆਰ ਨੋਟ ਦ ਸਿਟੀਜ਼ਨ।
ਸੋ ਇਹ ਜ਼ਿਆਦਾ ਬਰਾਬਰੀ ਦਾ ਮੁੱਦਾ ਹੈ,
ਬਰਾਬਰੀ ਜਿਵੇਂ ਜਨਾਨੀਆਂ ਨੂੰ ਵੀ ਹੋਣਾ ਚਾਹੀਦਾ। ਇੰਨੇ ਸਾਲ ਤੋਂ ਬਾਅਦ ਹੁਣ ਥੋੜ੍ਹਾ ਉੱਪਰ ਆਉਣੀਆਂ ਸ਼ੁਰੂ ਹੋਈਆਂ ਜਨਾਨੀਆਂ, ਤੁਸੀਂ ਵੇਖੋ ਇੰਨੇ ਸਾਲਾਂ ਤੱਕ ਤਾਂ ਸਪਰੈਸ ਸੀ ਜਨਾਨੀਆਂ, ਹੁਣ ਕਿੰਨੇ ਸਾਲਾਂ ਬਾਅਦ ਕਰ ਕਰਕੇ ਆਈ ਫੀਲ ਸੋ ਗੁੱਡ ਕਿ ਵਿਮੈਨ ਉੱਪਰ ਆਈਆਂ ਔਰ ਕਿੰਨੀ ਇੰਨੀ ਪ੍ਰੋਗਰੈਸ ਕਰ ਰਹੀਆਂ। ਤੁਹਾਨੂੰ ਹੀ ਵੇਖੋ ਕਿੰਨੀ ਤੁਸੀਂ ਪ੍ਰੋਫੈਸ਼ਨਲ ਹੈਗੇ ਹੋ, ਐਂਡ ਆਈ ਫੀਲ ਸੋ ਪ੍ਰਾਊਡ ਕਿ ਸਾਡੀ ਜਿਹੜੀ ਹਿਊਮੈਨਿਟੀ ਹੈ ਥੋੜ੍ਹੀ ਅਵੇਕਨ ਹੋ ਰਹੀ ਹੈ ਕਿ ਸਾਰਿਆਂ ਨੂੰ ਅੱਗੇ ਆਉਂਦੇ ਰਹੇ ਨੇ। ਅਤੇ ਫਿਰ ਸੇਮ ਸੈਕਸ ਇਹਨਾਂ ਨੂੰ ਕੀ ਫਰਕ ਪੈਂਦਾ ਜੇ ਸ਼ਾਦੀ ਕਰਨਗੇ ਤਾਂ, ਬਲਕਿ ਇਸ ਬੈਟਰ ਕਿ ਆਪਣਾ ਰਿਲੇਸ਼ਨਸ਼ਿਪ 'ਚ ਰਹਿਣਗੇ, ਉਹਨਾਂ ਨੂੰ ਡਰ ਹੋਏਗਾ ਥੋੜ੍ਹਾ ਕਿ ਨਾ ਛੱਡੀਏ, ਕਿਉਂਕਿ ਡਿਵੋਰਸ ਨਾਲ ਫਿਰ ਹੋਰ ਤੁਹਾਨੂੰ ਪਤਾ ਕਿ ਕਿੰਨੀ ਕੰਪਲੀਕੇਸ਼ਨ ਹੋ ਸਕਦੀਆਂ। ਜਿੰਨਾ ਤੁਸੀਂ ਇਹਨਾਂ ਨੂੰ ਲੂਜ਼ ਛੱਡੋਗੇ, ਦੈਨ ਇਟਸ ਦੇ ਆਰ ਮੋਰ ਪ੍ਰੋਮਿਸਕੁਅਸ, ਯੂ ਆਰ ਗਿਵਿੰਗ ਦੈਮ ਦਾ ਰਾਈਟਸ ਟੂ ਬੀ ਲਾਈਕ ਦੈਟ। ਤਾਂ ਹੀ ਸ਼ਾਦੀ ਬਣਾਈ ਗਈ ਸੀ, ਉਹ ਸ਼ਾਦੀ ਜਦੋਂ ਹੁੰਦੀ ਤਾਂ ਕਹਿੰਦੇ ਤੁਹਾਡੇ ਦੋ ਸੋਲਸ ਦਾ ਹੁੰਦਾ ਹੈ, ਸੋਲਮੇਟ ਤਾਂ ਹੀ ਕਹਿੰਦੇ ਨੇ ਮਿਲ ਗਿਆ। ਜਦੋਂ ਤੁਸੀਂ ਸੋਲ ਲੈਵਲ 'ਤੇ ਪਹੁੰਚ ਜਾਂਦੇ ਹੋ, ਦੇਰ ਇਜ਼ ਨੋ ਸੈਕਸ, ਦੀਜ਼ ਆਰ ਸੋਲਸ, ਸੋ ਸੋਲ ਹੈਜ਼ ਗੋਟ ਨੋ ਸੈਕਸ। ਮੇਰੀ ਸੋਲ ਨਿਕਲ ਕੇ ਜਦੋਂ ਮੈਂ ਮਰਾਂਗਾ ਤਾਂ ਕਿਸੇ ਹੋਰ ਜਨਾਨੀ 'ਚ ਵੀ ਜਾ ਸਕਦੀ ਹੈ, ਅਗਲੇ ਜਨਮ 'ਚ ਮੈਂ ਜਨਾਨੀ ਬਣ ਸਕਦਾ, ਅਤੇ ਮੇਰੀ ਸੋਲ ਤਾਂ ਸੋਲ ਹੀ ਹੈ।
ਅੱਛਾ ਇਹ ਦੱਸੋ, ਆ ਪਿੱਛੇ ਜੇ ਕਾਫੀ ਜ਼ਿਆਦਾ ਇਨਸੀਡੈਂਟਸ ਹੋਏ ਨੇ ਜਿੱਥੇ ਕਿਹਾ ਜਾ ਰਿਹਾ ਕਿ ਜੋ ਸੇਮ ਸੈਕਸ ਮੈਰਿਜ ਦੇ ਜਿਹੜੇ ਖਾਸ ਕਰ ਯੈਸ ਕੈਂਪੇਨ ਦੇ ਲੋਕ ਨੇ ਉਹ ਕਾਫੀ ਜਾਂ ਤਾਂ ਅਗਰੈਸਿਵ ਹੋ ਰਹੇ ਨੇ ਜਾਂ ਉਹ ਬੁਲਿੰਗ ਕਰ ਰਹੇ ਨੇ, ਕਿਉਂਕਿ ਜ਼ਿਆਦਾਤਰ ਜਿਵੇਂ ਤੁਸੀਂ ਇਕੁਆਲਿਟੀ ਦਾ ਕਿਹਾ ਅਤੇ ਕਿਹਾ ਕਿ ਪਿਆਰ ਪਿਆਰ ਹੈ, ਕਿਸੇ ਨਾਲ ਵੀ ਹੋ ਸਕਦਾ, ਹਰ ਇੱਕ ਨੂੰ ਹੱਕ ਹੈ, ਜਿਸ ਨਾਲ ਉਹ ਪਿਆਰ ਕਰਦੇ ਨੇ ਉਹਨਾਂ ਨਾਲ ਉਹਨਾਂ ਦਾ ਵਿਆਹ ਹੋਣਾ ਚਾਹੀਦਾ ਹੈ। ਪਰ ਜਿਵੇਂ ਕੈਨਬਰਾ ਦੇ ਵਿੱਚ ਇੱਕ ਲੜਕੀ ਨੂੰ ਨੌਕਰੀ ਤੋਂ ਹਟਾਇਆ ਗਿਆ ਕਿਉਂਕਿ ਉਹਨੇ ਆਪਣੇ ਫੇਸਬੁੱਕ ਪੇਜ 'ਤੇ ਪਾਇਆ ਸੀ ਕਿ ਤੁਸੀਂ ਨੋ ਵੋਟ ਕਰ ਸਕਦੇ ਹੋ, ਪਰ ਉਹਦੀ ਬੌਸ ਯੈਸ ਕੈਂਪੇਨ ਦੀ ਸੀ ਅਤੇ ਬੌਸ ਨੇ ਉਹਨੂੰ ਨੌਕਰੀ 'ਚੋਂ ਕੱਢਤਾ ਕਿ ਤੂੰ ਇੱਦਾਂ ਕਿਉਂ ਪਾਇਆ। ਟੋਨੀ ਐਬਟ ਨੂੰ ਇੱਕ ਯੈਸ ਕੈਂਪੇਨ ਦੇ ਬੰਦੇ ਨੇ ਹੈੱਡਬਟ ਕੀਤਾ, ਉਹਦੇ ਲਿਪ 'ਤੇ ਯੂ ਨੋ ਥੋੜ੍ਹੀ ਸੋਜਿਸ਼ ਵੀ ਆਈ ਟੋਨੀ ਐਬਟ 'ਤੇ। ਅਤੇ ਕਈ ਲੋਕਾਂ ਦੀ ਕੱਲ੍ਹ ਰਾਤ ਤੋਂ ਖਾਸ ਕਰ ਮੈਂ ਦੇਖਿਆ ਹੈ ਕਿ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਉਹਨੇ ਬਹਿਸ ਚੱਲ ਰਹੀ ਹੈ ਕਿ ਜੇ ਯੈਸ ਕੈਂਪੇਨ ਵਾਲੇ ਚਾਹੁੰਦੇ ਨੇ ਕਿ ਸ਼ਾਦੀ ਉਹਨਾਂ ਦੀ ਹੱਕ ਦੇ ਦਿੱਤਾ ਜਾਵੇ ਤਾਂ ਉਹ ਪਿਆਰ ਨਾਲ ਇਸ ਚੀਜ਼ ਨੂੰ ਕਿਉਂ ਨਹੀਂ ਕਰ ਰਹੇ, ਕਿਉਂ ਇੰਨਾ ਐਗਰੈਸ਼ਨ ਵੱਲ ਜਾ ਰਹੇ ਨੇ? ਅਤੇ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਐਗਰੈਸ਼ਨ ਹੋਣ ਨਾਲ ਲੋਕ ਜ਼ਿਆਦਾ ਹੁਣ ਨੋ ਵੋਟ ਵੱਲ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਇਹ ਪਸੰਦ ਨਹੀਂ ਹੈ ਕਿ ਤੁਸੀਂ ਇੰਨਾ ਜ਼ਿਆਦਾ ਧੱਕਾ ਕਿਉਂ ਕਰ ਰਹੇ ਹੋ?
ਆਈ ਫੀਲ ਕਿ ਜਿਵੇਂ ਵੀ ਕਦੀ ਵੀ ਤੁਸੀਂ ਆਦਮੀ ਫਰਸਟ੍ਰੇਟਿਡ ਕਰੋਗੇ ਤੇ ਬੰਦਾ ਬੜਾ ਐਗਰੈਸਿਵ ਹੋਣ ਲੱਗ ਪੈਂਦਾ ਹੈ। ਤੁਸੀਂ ਵੇਖੋ ਜਿਵੇਂ ਸਾਨੂੰ ਇੰਡੀਪੈਂਡੈਂਸ ਵੇਲੇ ਵੀ ਅਸੀਂ ਕਿੰਨੇ ਫਿਰ ਲੜਾਈਆਂ ਕਰਨ ਲੱਗ ਪਏ ਕਿ ਅਸੀਂ ਅੱਗੇ ਆਉਣਾ, ਫਿਰ ਬਾਅਦ 'ਚ ਗਾਂਧੀ ਜੀ ਉਹਨਾਂ ਕਹੇ ਸ਼ਾਂਤੀ ਲਿਆਓ ਅਤੇ ਉਂਝ ਜਿੱਤੋ, ਪਰ ਡਿਫਰੈਂਟ ਡਿਫਰੈਂਟ ਅਸੀਂ ਤਰਕੀਬਾਂ ਸੋਚੀਆਂ ਕਿਵੇਂ ਅਸੀਂ ਆਜ਼ਾਦ ਹੋਈਏ। ਐਂਡ ਜਿਹੜੇ ਸੇਮ ਸੈਕਸ ਕਪਲ ਨੇ ਦੇ ਫੀਲ ਵੈਰੀ ਟਰੈਪਡ ਐਂਡ ਫਰਸਟ੍ਰੇਟਿਡ ਕਿਉਂਕਿ ਓਬਵੀਅਸਲੀ ਉਹਨਾਂ ਦੀ ਇੰਨੀ ਜ਼ਿਆਦਾ ਗਿਣਤੀ ਨਹੀਂ ਹੈਗੀ। ਅਤੇ ਜਿੰਨੇ ਵੀ ਤੁਸੀਂ ਛੋਟੇ ਹੁੰਦੇ ਹੋ ਕਈ ਵਾਰੀ ਤੁਹਾਨੂੰ ਕੋਰਨਰ ਕਰਨਗੇ ਅਤੇ ਫਿਰ ਸਾਨੂੰ ਲੱਗਦਾ ਕਿ ਅਸੀਂ ਅੰਦਰ ਫਸੇ ਹੋਏ ਹਾਂ, ਸਫੋਕੇਸ਼ਨ ਫੀਲ ਕਰਦੇ ਹੋ, ਦੈਨ ਵੀ ਰਿਟੈਲੀਏਟ। ਸੋ ਆਈ ਥਿੰਕ ਇਹ ਉਹਨਾਂ ਦੀ ਇਹੀ ਰਿਐਕਸ਼ਨ ਹੋਏਗੀ। ਲੇਕਿਨ ਮੇਰਾ ਪਰਸਨਲ, ਮੈਂ ਐਗਰੈਸ਼ਨ 'ਚ ਬਿਲੀਵ ਨਹੀਂ ਕਰਦਾ ਅਤੇ ਜਦੋਂ ਹੋਣਾ ਹੋਏਗਾ ਹੋ ਜਾਏਗਾ। ਮੈਂ ਤਾਂ ਪਹਿਲਾਂ ਹੀ ਵਿਆਹ ਕਰ ਬੈਠਾ ਹਾਂ ਅਤੇ ਜਿਨ੍ਹਾਂ ਨੇ ਕਰਨਾ ਹੈ ਉਹ ਕਰ ਸਕਦੇ ਨੇ, ਲੇਕਿਨ ਆਈ ਥਿੰਕ ਦੇ ਟਰਾਇੰਗ ਟੂ ਗੈਟ ਇਕੁਐਲਿਟੀ। That's what they are fighting for. And I can guarantee you ki jab thoda legal ho bhi jayega te eh nahi ke sare same sex couple jade ne unna jak shaadiyan kar leni hai. Ajkal te heterosexual ni shaadiyan kar rahe, kinne couple ne jade they live in a relationship but they don't want to marry. Te not necessarily ki tusi kya ke chalo tusi shaadi kar sakde ho te saryan jak shaadiyan kar leni hai.
ਤੁਸੀਂ ਇਹ ਗੱਲ ਕੀਤੀ ਕਿ ਜੇ ਯੈਸ ਹੋ ਵੀ ਜਾਂਦਾ ਹੈ ਤਾਂ ਕਈ ਲੋਕ ਸ਼ਾਦੀ ਨਹੀਂ ਕਰਨਗੇ, ਪਰ ਇੱਕ ਇਕੁਆਲਿਟੀ ਮਿਲ ਜਾਂਦੀ ਹੈ, ਇੱਕ ਤਸੱਲੀ ਮਿਲ ਜਾਂਦੀ ਹੈ। ਮੈਂ ਇੱਥੇ ਜਾਂਦੇ ਜਾਂਦੇ ਇੱਕ ਸਵਾਲ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗੀ। ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਜਦ ਤੱਕ ਤੁਸੀਂ ਵੀ ਖੁੱਲ੍ਹ ਕੇ ਆਪਣੀ ਗੱਲ ਨਹੀਂ ਦੱਸੀ ਸੀ ਕਿਸੇ ਨੂੰ, ਤੁਹਾਡੇ 'ਤੇ ਮਾਨਸਿਕ ਬਹੁਤ ਅਸਰ ਪੈਂਦਾ ਸੀ, ਤੁਹਾਡਾ ਸਰੀਰ ਵੀ ਤੁਹਾਨੂੰ ਦੱਸਦਾ ਸੀ ਕਿ ਉਹ ਠੀਕ ਨਹੀਂ ਹੈ। ਮੈਨੂੰ ਤੁਸੀਂ ਇਹ ਦੱਸੋ ਕਿ ਜੇ ਵੋਟ ਨੋ ਹੋ ਜਾਂਦਾ ਹੈ, ਖਾਸ ਕਰ ਜਿਹੜੇ ਨੌਜਵਾਨ ਲੋਕ ਨੇ ਜੋ ਉਮੀਦਾਂ ਲਗਾਈ ਬੈਠੇ ਨੇ, ਤੇ ਉਹ ਬੜੇ ਹੀ ਨਾਜ਼ੁਕ ਉਹਨਾਂ ਦਾ ਮਨ ਹੁੰਦਾ ਹੈ, ਬੜੇ ਵਲਨਰੇਬਲ ਸਿਚੁਏਸ਼ਨ ਦੇ ਵਿੱਚ ਉਹ ਹੁੰਦੇ ਨੇ ਜੋ ਸੇਮ ਸੈਕਸ ਮੈਰਿਜ ਨੂੰ ਕਾਨੂੰਨੀ ਬਣਾਉਣਾ ਚਾਹੁੰਦੇ ਨੇ, ਉਹਨਾਂ ਨੌਜਵਾਨ ਲੋਕਾਂ ਉੱਤੇ ਕਿਸ ਤਰ੍ਹਾਂ ਦਾ ਮਾਨਸਿਕ ਅਸਰ ਪੈ ਸਕਦਾ ਹੈ?
ਮੈਨੂੰ ਲੱਗਦਾ ਕਿ ਜਿਵੇਂ ਉਹਨਾਂ ਦੇ ਡਿਪਰੈਸ਼ਨ ਜ਼ਿਆਦਾ ਹੋ ਸਕਦੀ ਹੈ। ਮੈਂ ਕਈਆਂ ਨੂੰ ਜਾਣਦਾ ਜਿਹੜੇ ਕਾਫੀ ਡਿਪਰੈਸ ਹੈਗੇ ਸੀ ਅਤੇ ਮੇਰੇ ਨਾਲ ਗੱਲ ਕਰਦੇ ਸੀ ਕਿ ਤੂੰ ਪੁੱਛਦੇ ਸੀ ਮਤਲਬ ਤੂੰ ਕਿੰਜ ਦੱਸਿਆ, ਕਿੰਜ ਅਸੀਂ ਵੀ ਦੱਸੀਏ ਐਨ ਆਲ ਦੈਟ, ਅਤੇ ਮੈਂ ਕਾਫੀਆਂ ਨੂੰ ਹੈਲਪ ਕੀਤੀ। ਅਤੇ ਲੇਕਿਨ ਹਰੇਕ ਆਦਮੀ ਦੀ ਆਪਣੀ ਜਰਨੀ ਅਲੱਗ ਹੁੰਦੀ ਹੈ, ਕਈ ਕਰ ਸਕਦੇ ਕਈ ਨਹੀਂ ਹੈਂਡਲ ਕਰ ਸਕਦੇ। ਮੇਰਾ ਇੱਕ ਫਰੈਂਡ ਵੀ ਸੀ ਜਿਹਨੇ ਸੁਸਾਈਡ ਵੀ ਕਰ ਲਿਆ ਸੀ, ਅਤੇ ਮੈਨੂੰ ਬੜਾ ਫੀਲ ਹੁੰਦਾ ਹੈ। ਮੈਨੂੰ ਲੱਗਦਾ ਕਿ ਐਟਲੀਸਟ ਸਾਰੇ ਆਦਮੀ ਫ੍ਰੀ ਹੋਣੇ ਚਾਹੀਦੇ, ਐਟਲੀਸਟ ਦੱਸ ਸਕਣ। ਸ਼ਾਦੀ ਕਰਨਾ ਇੰਨਾ ਜ਼ਿਆਦਾ ਇੰਪੋਰਟੈਂਟ ਮੇਰੇ ਲਈ ਨਹੀਂ ਹੈ ਜਿੰਨਾ ਕਿ ਉਹਨਾਂ ਨੂੰ ਆਪਣੀਆਂ ਫੈਮਲੀਆਂ ਨੂੰ ਦੱਸ ਸਕਣ, ਅਤੇ ਉਹਨਾਂ ਦੀਆਂ ਫੈਮਲੀਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਕਿ ਉਹਨਾਂ ਨੂੰ ਐਕਸੈਪਟ ਕਰੋ ਅਤੇ ਦੇਖੋ ਕਿ ਉਹ ਚਾਹੁੰਦੇ ਕੀ ਨੇ, ਬਲਕਿ ਉਹਨਾਂ ਨੂੰ ਠੀਕ ਰਸਤੇ 'ਤੇ ਪਾਓ। ਅਤੇ ਸੇਮ ਸੈਕਸ ਵਿੱਚ ਵੀ ਤੁਹਾਨੂੰ ਪਾਰਟਨਰ ਮਿਲ ਸਕਦੇ ਜਿਹੜੇ ਤੁਹਾਡੇ ਲਾਈਫ ਲੌਂਗ ਨੇ। ਸਾਡੇ ਮਾਂ ਪਿਓ ਦੀ ਹੁੰਦੀ ਹੈ ਕਿ ਸਾਡਾ ਮੁੰਡਾ ਇਕੱਲਾ ਰਹਿ ਜਾਏਗਾ ਜਾਂ ਕੁੜੀ ਸਾਡੀ ਇਕੱਲੀ ਰਹਿ ਜਾਏਗੀ ਅਖੀਰ 'ਚ ਜਦੋਂ ਬੁੱਢੇ ਹੋਵਾਂਗੇ ਅਸੀਂ, ਪਰ ਇਹ ਜ਼ਰੂਰੀ ਨਹੀਂ ਹੈ। ਇਕੱਲੇ ਜਿੰਨੇ ਰਹਿਣਾ ਹੁੰਦਾ, ਕਈ ਹੈਟਰੋਸੈਕਸ਼ੁਅਲ ਕਪਲ ਵੀ ਇਕੱਲੇ ਰਹਿ ਜਾਂਦੇ ਹੈ, ਕਈਆਂ ਦਾ ਡਿਵੋਰਸ ਹੋ ਜਾਂਦਾ ਅੱਜ ਕੱਲ੍ਹ ਜਿਵੇਂ ਇਕੱਲੇ ਰਹਿ ਰਹੇ ਨੇ। ਜਿਵੇਂ ਮੈਂ ਹੈਗਾ, ਮੇਰਾ ਇੱਕ ਪਾਰਟਨਰ ਹੈ, ਅਸੀਂ 15 ਸਾਲ ਤੋਂ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ। ਸਾਡੀ 3 ਸਾਲ ਪਹਿਲਾਂ ਸ਼ਾਦੀ ਹੋਈ, ਅਸੀਂ ਡੈਨਮਾਰਕ ਜਾ ਕੇ ਸ਼ਾਦੀ ਕੀਤੀ ਸੀ। ਡੈਨਮਾਰਕ 'ਚ ਇਹ 1980 ਤੋਂ ਲੀਗਲ ਹੈਗਾ। ਉੱਥੇ ਜਾ ਕੇ ਦੇਖੋ ਤਾਂ ਤੁਹਾਨੂੰ ਕੋਈ ਦੇਖਦਾ ਵੀ ਨਹੀਂ ਹੈ ਕਿ ਤੁਸੀਂ ਸੇਮ ਸੈਕਸ ਕਪਲ ਹੋ ਕਿ ਹੈਟਰੋਸੈਕਸ਼ੁਅਲ ਕਪਲ ਹੋ। ਅਤੇ ਮੈਂ ਇਹ ਐਡਵਾਈਸ ਕਰਾਂਗੇ ਤੁਸੀਂ ਆਪਣੇ ਬੱਚਿਆਂ ਨੂੰ, ਉਹਨਾਂ ਨੂੰ ਪਲੀਜ਼ ਇਨਕਰੇਜ ਕਰੋ ਅਤੇ ਦੇਖੋਗੇ ਉਹਨਾਂ ਦੀ ਪਰਸਨੈਲਿਟੀ ਜ਼ਿਆਦਾ ਉਭਰ ਕੇ ਆਏਗੀ, ਜ਼ਿਆਦਾ ਉਹ ਖੁੱਲ੍ਹ ਕੇ ਮਿਲਣਗੇ ਅਤੇ ਉਹ ਆਪਣਾ ਜ਼ਿਆਦਾ ਸਕਸੈਸਫੁਲ ਹੋਣਗੇ ਆਪਣੀ ਲਾਈਫ 'ਚ, ਐਂਡ ਦੇ ਵਿਲ ਬੀ ਮੱਚ ਹੈਪੀਅਰ।
ਸੈਮ, ਬਹੁਤ ਅੱਛਾ ਲੱਗਿਆ ਤੁਸੀਂ ਅੱਜ ਆਏ ਤੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਤੇ ਖਾਸ ਕਰ ਖੁੱਲ੍ਹ ਕੇ ਆਪਣਾ ਪੱਖ ਸਾਰੇ ਲੋਕਾਂ ਸਾਹਮਣੇ ਰੱਖਿਆ ਤੁਸੀਂ। ਬਹੁਤ ਧੰਨਵਾਦੀਆਂ ਅਸੀਂ ਤੇ ਮੇਰੇ ਵੱਲੋਂ ਖਾਸ ਕਰ ਬਹੁਤ ਬਹੁਤ ਧੰਨਵਾਦ ਸਟੂਡੀਓ ਦੇ ਵਿੱਚ ਆਉਣ ਲਈ।
ਤੁਹਾਨੂੰ ਵੀ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਪ੍ਰੀਤੀ।